ਉੱਥੇ ਸਮੁੱਚੀ ਮਾਨਵਤਾ ਦੇ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹਲਾ ਪੰਜਵਾਂ।
ਸੁਰਖ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 619 ਅਤੇ 20 ਅੰਗ ਦੇ ਉੱਪਰ ਸਭਾਈਮਾਨ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਮਰੀ ਗੜਤ ਮਗਨੀਆਂ ਕਾਈ।
ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਨ ਦਾ ਢੰਗ ਤਰੀਕਾ ਗੁਰਸਿੱਖਾਂ ਨੇ ਪੁੱਛਿਆ ਹੈ। ਮਹਾਰਾਜ ਆਪ ਜੀ ਸਾਨੂੰ ਫਰਮਾਨ ਕਰਦੇ ਹੋ ਕਿ ਪਰਮਾਤਮਾ ਦੀ ਬਖਸ਼ਿਸ਼ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਜੇ ਬੰਦਾ ਸਾਧਨ ਵੀ ਕਰਦਾ ਸਾਧਨਾ ਦਾ ਹੰਕਾਰ ਹੋ ਜਾਂਦਾ ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕੋਈ ਸੁਖੈਨ ਢੰਗ ਤਰੀਕਾ ਦੱਸੋ ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਗੁਰਸਿੱਖੋ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਗੁਰਸਿੱਖ ਨੂੰ ਫਿਰ ਬੇਨਤੀਆਂ ਕਰਨੀਆਂ ਅਰਦਾਸਾਂ ਕਰਨੀਆਂ ਬਣਦੀਆਂ ਨੇ। ਜਿਹੜਾ ਕਾਰਜ ਨਿਮਰਤਾ ਨਾਲ ਕੀਤੀ ਬੇਨਤੀ ਅਰਦਾਸ ਨਾਲ ਹੋ ਜਾਣਾ ਉਹ ਹੱਥ ਨਾਲ ਕੀਤੇ ਹੋਏ ਕਰਮਾਂ ਨਾਲ ਨਹੀਂ ਮਿਲਦਾ ਹੈ। ਤਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੇਨਤੀ ਕਰਨ ਦਾ ਢੰਗ ਵੀ ਸਾਨੂੰ ਦੱਸੋ, ਕਿਵੇਂ ਬੇਨਤੀਆਂ ਕਰਨੀਆਂ ਨੇ। ਤਾਂ ਉਸ ਵੇਲੇ ਇਹ ਪਰਮ ਪਵਿੱਤਰ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ, ਹਮਰੀ ਗਣਤ ਨਾ ਗਣੀਆਂ ਕਾਈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਹਮਰੀ ਸਾਡੀ ਤਮਾਮ ਸਾਰੇ ਜੀਵਾਂ ਦੀ ਜਿਹੜੀ ਪਾਪਾਂ ਪੁੰਨਾਂ ਦੀ ਗਿਣਤੀ ਹੈ ਉਹਨੂੰ ਨਾ ਗਣੀਆਂ ਗਿਣਨਾ ਨਾ ਕਰੋ। ਕਾਈ ਦਾ ਅਰਥ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਉੱਕਾ ਮਾਤਰ ਦੀ ਗਿਣਤੀ ਨਾ ਕਰੋ ਕਿ ਇਸ ਬੰਦੇ ਨੇ ਇੰਨੇ ਪੁੰਨ ਕੀਤੇ ਨੇ, ਇੰਨੇ ਪਾਪ ਕੀਤੇ ਨੇ, ਇਹਨੇ ਇੰਨਾ ਪਰਉਪਕਾਰ ਕੀਤਾ, ਇੰਨਾ ਔ ਕਾਰਜ ਕੀਤਾ, ਇੰਨਾ ਆ ਇਹਨੇ ਕਰਮ ਕੀਤਾ ਹੈ। ਮਹਾਰਾਜ ਜੇ ਤੁਸੀਂ ਸਾਡੇ ਪਾਪਾਂ ਪੁੰਨਾਂ ਦੀ ਸਾਡੇ ਕਰਮਾਂ ਦੀ ਗਿਣਤੀ ਕਰਨ ਲੱਗ ਪਏ ਸਾਡੇ ਤੇ ਪਲੜੇ ਦੇ ਸਾਰੇ ਜਿਹੜੇ ਪਾਪ ਹੀ ਪਾਪ ਨਿਕਲਣਗੇ। ਇੱਕ ਵੀ ਪੁੰਨ ਕਰਮ ਜ਼ਿੰਦਗੀ ਵਿੱਚ ਨਹੀਂ ਹੋਇਆ, ਕੋਈ ਪਰਉਪਕਾਰ ਨਹੀਂ ਕਰ ਸਕੀ ਜ਼ਿੰਦਗੀ ਦੇ ਅੰਦਰ, ਇਸ ਲਈ ਸਾਡੇ ਪਾਪਾਂ ਤੇ ਪੁੰਨਾਂ ਦੀ ਕੋਈ ਵੀ ਮਹਾਰਾਜ ਆਪ ਗਿਣਤੀ ਨੂੰ ਨਾ ਗਿਣਨਾ ਕਰੋ।
ਆਪਣਾ ਬਿਰਦ
ਆਪਣਾ ਜਿਹੜਾ ਬਿਰਦ ਕਹੀਏ ਸੁਭਾਅ ਹੈ ਤੁਹਾਡਾ ਤੇ ਉਹਨੂੰ ਪਛਾਣਨਾ ਕਰੋ। ਸੁਭਾਅ ਕੀ ਹੈ? ਪਰਮਾਤਮਾ ਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦ। ਜਿਹੜਾ ਵੀ ਆ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਿਆ ਤੇ ਸਤਿਗੁਰੂ ਉਹਨੂੰ ਕੰਠ ਗਲੇ ਨਾਲ ਲਾ ਲੈਂਦੇ ਨੇ, ਨਾ ਉਹਦੇ ਪਾਪ ਦੇਖਦੇ, ਨਾ ਕੁੰਨਾ ਦੀ ਵਿਚਾਰ ਕਰਦੇ ਨੇ। ਸੱਜਣ ਠੱਗ ਵਰਗੇ, ਕੌਡੇ ਰਾਕਸ਼ ਬਲੀ ਕੰਧਾਰੀ ਵਰਗੇ ਕਿਹੜੇ ਕਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਹਨ। ਮਹਾਰਾਜ ਉਹ ਜਿਹੜਾ ਆਪ ਜੀ ਦਾ ਦੁਰਦ ਸੁਭਾਅ ਹੈ, ਸ਼ਰਮ ਆਇਆ ਨੂੰ ਰੱਖ ਲੈਣਾ, ਸਾਡੇ ਵਾਸਤੇ ਉਹ ਸੁਭਾਅ ਤੁਸੀਂ ਪਛਾਣਨਾ ਕਰੋ। ਆਪ ਦੀ ਸ਼ਰਮ ਪਈ ਹਾਂ ਮਹਾਰਾਜ, ਆਪਣੇ ਪ੍ਰਤੱਖ ਗਲੇ ਨਾਲ ਲਾ ਲਓ, ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਸਾਨੂੰ ਲਾ ਲੈਣਾ ਕਰੋ।
ਨਾਥ ਦੇ ਰਾਖੀ ਕਰ ਆਪਣੇ,
ਜਿੰਨਾ ਜਿੰਨਾ ਗੁਰੂ ਪਿਆਰਿਆਂ ਨੂੰ ਤੁਸੀਂ ਆਪਣੇ ਪ੍ਰਤੱਖ ਸਿਰ ਤੇ ਹੱਥ ਰੱਖ ਕਰਕੇ ਆਪਣਾ ਬਣਾ ਲਿਆ, ਜਿਨ੍ਹਾਂ ਦੇ ਉੱਤੇ ਕਿਰਪਾ ਰੂਪੀ ਹੱਥ ਰੱਖ ਕਰਕੇ ਆਪਣਾ ਬਣਾ ਲੈਂਦੇ ਹੋ,
ਸਦਾ ਸਦਾ ਰੰਗ ਮਾਣਾ।
ਗੁਰੂ ਦਾ ਪਿਆਰਾ ਆਪ ਦੀ ਕਿਰਪਾ ਦਾ ਪਾਤਰ ਬਣ ਕਰਕੇ, ਤੁਹਾਡੀ ਬਖਸ਼ਿਸ਼ ਲੈ ਕਰਕੇ ਹਮੇਸ਼ਾ ਹਮੇਸ਼ਾ ਵਾਸਤੇ ਰੰਗ ਆਨੰਦ ਨੂੰ ਮਾਣ ਮਾਣਦਾ ਹੈ। ਐਸਾ ਜਿਹੜਾ ਬ੍ਰਹਮਾਨੰਦ ਹੈ, ਪਰਮੇਸ਼ਰ ਵਾਹਿਗੁਰੂ ਜੀ ਦੀ ਵਿੱਚ ਅਭੇਦਤਾ ਹੈ, ਉਹਨੂੰ ਗੁਰੂ ਦੇ ਪਿਆਰੇ ਮਾਣਦੇ ਨੇ, ਜਿਨ੍ਹਾਂ ਦੇ ਸਿਰ ਤੇ ਕਿਰਪਾ ਦਾ ਹੱਥ ਆਪ ਜੀ ਰੱਖ ਦਿੰਦੇ ਹੋ।
ਸੱਚਾ ਸਾਹਿਬ ਸਤ ਮਿਹਰਬਾਨ।
ਇਉਂ ਬੇਨਤੀ ਵਿੱਚ ਕਹਿਣਾ ਹੈ ਕਿ ਇਹ ਅਕਾਲ ਪੁਰਖ ਪਰਮਾਤਮਾ ਜੀ, ਤੁਸੀਂ ਸਾਚਾ ਸੱਚੇ ਹੋ। ਬਾਕੀ ਤਮਾਮ ਦੁਨੀਆਂ, ਪਰਲੋਕੀ ਦੇ ਪਦਾਰਥ, ਦੇਵੀ ਦੇਵਤੇ, ਸਭ ਦੇ ਮਿੱਥਿਆ ਰੂਪ ਨੇ। ਇਹ ਉਮਰਾਂ ਭੋਗ ਕਰਕੇ ਸਮਾਪਤ ਹੋ ਜਾਂਦੇ, ਫਿਰ ਹੋਰ ਨੂੰ ਪਦਵੀਆਂ ਮਿਲ ਜਾਂਦੀਆਂ ਨੇ। ਪਰਮੇਸ਼ਰ ਵਾਹਿਗੁਰੂ ਹਮੇਸ਼ਾ ਵਾਸਤੇ ਸੱਚ ਹੈ। ਆਦਿ ਸੱਚ, ਜੁਗਾਦ ਸੱਚ ਹੈ, ਧੀ ਸੱਚ, ਨਾਨਕ ਹੋਸੀ ਧੀ ਸੱਚ। ਤਿੰਨਾਂ ਸਮਿਆਂ ਦੇ ਸੱਚੇ ਹੋ। ਸਾਹਿਬ ਦਾ ਅਰਥ ਤੁਸੀਂ ਮਾਲਕ ਹੋ, ਸਾ ਸਾਰਿਆਂ ਦੇ ਹੇ ਹਿਰਦੇ ਦੇ ਅੰਦਰ ਬਾ ਬਸਣ ਵਾਲੇ ਹੋ। ਸਾਧ ਮਿਹਰਬਾਨ, ਹਮੇਸ਼ਾ ਵਾਸਤੇ ਤੁਸੀਂ ਮਿਹਰਬਾਨਗੀ ਕਰਦੇ ਹੋ, ਤਰਸ ਕਰਦੇ ਹੋ, ਕਿਰਪਾਲੂ ਸਰੂਪ ਹੋ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ,
ਮੇਰੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਜੀ ਨੇ। ਸਾਡੇ ਮਨ ਦੇ ਅੰਦਰ ਐਸਾ ਜਿਹੜਾ ਹੈ ਬੰਧ, ਕਹੀਏ ਸੰਤੋਖ ਦਾ ਬੰਧਨ ਪਾ ਦਿੱਤਾ, ਕਿਉਂਕਿ ਸਾਡਾ ਜਿਹੜਾ ਮਨ ਸੀ ਇਹ ਤ੍ਰਿਸ਼ਨਾ ਦੇ ਅਧੀਨ ਹੋ ਕਰਕੇ ਪਦਾਰਥਾਂ ਦੇ ਵੱਲ ਨੂੰ ਦੌੜ ਰਿਹਾ ਸੀ। ਪਦਾਰਥਾਂ ਵੱਲ ਦੌੜਦੇ ਹੋਏ ਐਸੇ ਮਨ ਨੂੰ ਰੋਕਣ ਵਾਸਤੇ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਸਤਿਗੁਰੂ ਨੇ ਸੰਤੋਖ ਦਾ ਬੰਧ ਬੰਨਣ ਪਾ ਦਿੱਤਾ ਹੈ।
ਸਰਬ ਕਲਿਆਣ,
ਫਿਰ ਸਰਬ ਤਰ੍ਹਾਂ ਕਰਕੇ ਸਰਬ ਓਰ ਸੇ ਕਲਿਆਣ, ਮੁਕਤੀ ਨੂੰ ਪ੍ਰਾਪਤ ਹੋ ਗਏ ਹਨ। ਸਰਬ ਕਲਿਆਣ ਦਾ ਅਰਥ ਸਰਬ ਸਾਰੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੋ ਗਈਆਂ। ਚਾਰ ਮੁਕਤੀਆਂ ਬੈਕੁੰਠ ਦੀਆਂ ਨੇ, ਸਲੋਕ, ਸਰੂਪ, ਸਮੀਪ ਤੇ ਸਜੁਜ, ਇਹ ਵੀ ਚਾਰੇ ਪ੍ਰਾਪਤ ਹੋ ਗਈਆਂ ਗੁਰੂ ਨੇ ਜਦੋਂ ਸੰਤੋਖ ਦਾ ਬੰਧਨ ਮਨ ਨੂੰ ਪਾ ਦਿੱਤਾ। ਤੇ ਇਹਨਾਂ ਚਾਰ ਮੁਕਤੀਆਂ ਤੋਂ ਉੱਪਰ ਜਿਹੜੀ ਕੇਵਲ ਮੋਕਸ਼ਤਾ ਹੈ, ਪਰਮਾਤਮਾ ਦੇ ਵਿੱਚ ਲੀਨਤਾ ਦੀ ਅਭੇਦਤਾ ਵਾਲੀ, ਇਹ ਵੀ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਗਈ ਹੈ। ਵਿਸਰਾਮ ਅਸਥਾਈ ਦੇ ਕੇ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਹਨ। ਪਰਮਾਤਮਾ ਨੇ ਮਾਤਾ ਦੇ ਉਦਰ ਅੰਦਰ ਤੇਰੇ ਪਿੰਡ ਨੂੰ ਸਾਜਿਆ ਸਜਾਉਣਾ ਕੀਤਾ। ਬਾਲਕ ਦਾ ਜਿਹੜਾ ਐਸਾ ਵਜੂਦ ਸਰੀਰ ਮਾਤਾ ਦੇ ਗਰਭ ਦੇ ਅੰਦਰ ਬਣਦਾ ਹੈ, ਪਾਲਣਾ ਹੁੰਦੀ, ਅੰਗ ਪ੍ਰਤੰਗ ਛੋਟੇ ਤੋਂ ਲੈ ਕੇ ਵੱਡੇ ਅੰਗ ਸਾਰੇ ਸਰੀਰ ਦੇ ਅੰਦਰ ਹੀ ਬਣਦੇ ਨੇ। ਪਰਮਾਤਮਾ ਵਾਹਿਗੁਰੂ ਬੜਾ ਉਹਨੂੰ ਸਾਜਿਆ ਸਜਾਉਂਦਾ, ਨੇਤਰਾਂ ਦੇ ਉੱਤੇ ਪਲਕਾਂ ਲਾਉਂਦਾ ਹੈ, ਮਿੱਟੀ ਘੱਟੇ ਤੋਂ ਬਚਾਅ ਹੋ ਜਾਵੇ, ਕੰਨਾਂ ਦੇ ਉੱਤੇ ਛੱਜੇ ਲਾਏ ਨੇ ਕਿ ਹਵਾ ਦਾ ਕੋਈ ਐਸਾ ਪ੍ਰਭਾਵ ਨਾ ਕੰਨਾਂ ਤੇ ਪਵੇ, ਜਵਾੜਿਆਂ ਨੂੰ ਢੱਕਣ ਵਾਸਤੇ ਬੜੇ ਸੋਹਣੇ ਬੁੱਲ ਲਾ ਦਿੱਤੇ ਪਰਮਾਤਮਾ ਨੇ। ਬੜਾ ਸਿਆਣਾ ਹੈ ਪਰਮਾਤਮਾ, ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਜਿਆ ਸਜਾਉਂਦਾ ਹੈ ਸਰੀਰ ਨੂੰ। ਪਹਿਲਾਂ ਸਰੀਰ ਬਣਦਾ ਹੈ, ਫਿਰ ਜੀਵ ਪਾਏ ਉਹਦੇ ਅੰਦਰ ਜੀਵ ਕਲਾ ਬਾਅਦ ਵਿੱਚ ਪੈਂਦੀ ਹੈ। ਗੰਢੇ ਹੁੰਦੇ ਆ ਛੇ ਮਾਹ, ਤੁੜੰਦਿਆਂ ਹੋਏ ਕਿਸੇ ਨੂੰ ਛੇ ਮਹੀਨੇ ਲੱਗਦੇ ਸਰੀਰ ਨੂੰ ਗੰਢਣ ਵਾਸਤੇ, ਕਿਸੇ ਦੀ ਦੀਪ ਕਲਾ ਪਹਿਲਾਂ ਤੇ ਕਿਸੇ ਦੀ ਥੋੜਾ ਸਮਾਂ ਦੇਰੀ ਨਾਲ ਆ ਜਾਂਦੀ ਹੈ। ਰੱਬ ਦੇ ਪਿਆਰੇ ਜਿਹੜੇ ਕੋਈ ਨਾਮ ਦੇ ਰਸੀਏ ਪਵਿੱਤਰ ਆਤਮਾਵਾਂ ਆਉਂਦੀਆਂ ਧੁਰੋਂ ਬਖਸ਼ੀਆਂ ਹੋਈਆਂ, ਉਹਨਾਂ ਦੀ ਜੀਵ ਕਲਾ ਉਸ ਵੇਲੇ ਸਰੀਰ ਅੰਦਰ ਪ੍ਰਵੇਸ਼ ਕਰਦੀ ਜਦੋਂ ਮਾਤਾ ਦੇ ਉਦਰ ਵਿੱਚੋਂ ਵਜੂਦ ਬਾਹਰ ਆ ਜਾਂਦਾ। ਇਸੇ ਲਈ ਉਹਨਾਂ ਨੇ ਕਿਹਾ ਕਿ ਜੰਮਣ ਮਰਨੋਂ ਬਾਹਰੇ ਪਰੋਪਕਾਰੀ ਜੱਗ ਵਿੱਚ ਆਏ। ਅਸੀਂ ਪੁੱਠੇ ਲੱਗ ਕੇ ਦੁੱਖ ਭੋਗਦੇ ਤੇ ਰੱਬ ਦੇ ਪਿਆਰੇ ਨੂੰ ਪੁੱਠਾ ਨਹੀਂ ਲਟਕਣਾ ਪੈਂਦਾ। ਇਸ ਲਈ ਪਹਿਲਾਂ ਪਰਮਾਤਮਾ ਨੇ ਪਿੰਡ ਜਿਹੜਾ ਸਰੀਰ ਸਾਜਿਆ ਸਜਾਉਣਾ ਕੀਤਾ, ਫਿਰ ਉਹਦੇ ਅੰਦਰ ਆਪਣੀ ਜੀਵ ਕਲਾ ਚੇਤਨ ਸੱਤਾ ਆਤਮਾ ਆਪਣੀ ਜੋਤ ਪਾ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਪਰਮਾਤਮਾ ਵਾਹਿਗੁਰੂ ਦੇ ਪਰੋਪਕਾਰ ਕੀਤੇ ਹਨ। ਫਿਰ ਜੀਵ ਦਾ ਜਿਸ ਵੇਲੇ ਜਨਮ ਹੋ ਜਾਂਦਾ ਮਾਤ ਲੋਕ ਵਿੱਚ ਆ ਜਾਂਦਾ ਜੀਵ, ਫਿਰ ਇਹਨੂੰ ਪਰਮਾਤਮਾ ਨੇ ਪਹਿਨਣ ਵਾਸਤੇ ਅਨੇਕਾਂ ਤਰ੍ਹਾਂ ਦੇ ਵਸਤਰ ਦਿੱਤੇ ਨੇ। ਮਾਤਾ ਪਿਤਾ ਨਵੇਂ ਨਵੇਂ ਵਸਤਰ ਬਾਲਕ ਨੂੰ ਪਹਿਨਾਉਂਦੇ, ਬੜਾ ਚਾਅ ਹੁੰਦਾ ਮਨ ਵਿੱਚ। ਫਿਰ ਖਾਣ ਵਾਸਤੇ ਮਾਤਾ ਦੇ ਆਸਤਨਾਂ ਵਿੱਚ ਦੁੱਧ ਰੱਖ ਦਿੱਤਾ ਕਿ ਐਸਾ ਜਿਹੜਾ ਬਾਲਕ ਬੜਾ ਕੋਮਲ ਹੈ। ਫਿਰ ਦੁੱਧ ਦੀਆਂ ਦੰਦੀਆਂ ਨਿਕਲ ਜਾਂਦੀਆਂ, ਹੌਲੀ ਹੌਲੀ ਸਭ ਚੀਜ਼ਾਂ ਨੂੰ ਖਾਣ ਤੇ ਲੱਗ ਜਾਂਦਾ। 36 ਪ੍ਰਕਾਰ ਦੇ ਪਦਾਰਥ ਪਰਮਾਤਮਾ ਨੇ ਦਿੱਤੇ ਨੇ। ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰ ਕਰਿਆ ਕਰ, ਉਹਦੇ ਅੱਗੇ ਅਰਦਾਸਾਂ ਕਰ, ਜਿਹਨੇ ਪਹਿਨਣ ਵਾਸਤੇ ਅਨੇਕਾਂ ਤਰ੍ਹਾਂ ਦੇ ਵਸਤਰ ਦਿੱਤੇ, ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਹਨ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਆਪਣੀਆਂ ਦਾਸਾਂ ਦੀ ਆਪਣੀਆਂ ਸੇਵਕਾਂ ਦੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਹੀ ਪੈਜ ਜਿਹੜੀ ਪੱਤ ਇੱਜਤ ਰਾਖੀ ਰੱਖਣਾ ਕਰਦਾ ਤੇ ਅੱਗੇ ਨੂੰ ਵੀ ਰੱਖਣੀ ਕਰੇਗਾ।
ਸਤਿਗੁਰ
ਉਚਾਰਨ ਕਰਦੇ ਕਿ ਐਸੇ ਪਰਮਾਤਮਾ ਵਾਹਿਗੁਰੂ ਜੀ ਤੋਂ, ਪਰਮਾਤਮਾ ਦਾ ਸਵਰੂਪ ਆਪਣੇ ਸਤਿਗੁਰੂ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਜਿੱਥੇ ਮਨ ਦਾ ਬਲ ਹਾਰ ਜਾਵੇ, ਤਨ ਦਾ ਬਲ ਹਾਰ ਜਾਵੇ, ਰੂਹਾਨੀ ਜਿਸਮਾਨੀ ਬਲ ਦੋਵੇਂ ਵੀ ਹਾਰ ਜਾਣ, ਫਿਰ ਉੱਥੇ ਬਲਿਹਾਰ ਜਾਣਾ ਹੁੰਦਾ ਹੈ। ਸੋ ਇਸ ਲਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬੇਨਤੀਆਂ ਕਰਨ ਦਾ ਢੰਗ ਤਰੀਕਾ ਸਿਖਲਾਇਆ ਹੈ। ਗਰੀਬਨ ਬਾਈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ, ਐਸੀ ਭਾਵਨਾ ਸਾਡੇ ਮਨਾਂ ਅੰਦਰ ਵੀ ਬਣ ਆਵੇ। ਸੋ ਸਾਧ ਸੰਗਤ ਜੀ, ਅੱਜ ਜੋ ਬੈਸਾਖ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ 6 ਰੁੱਤਾਂ ਬਣਾਈਆਂ, 12 ਮਹੀਨੇ ਬਣਾਏ ਨੇ। ਇਹ ਵਾਰ ਵਾਰ ਘੁੰਮ ਘੁੰਮ ਕਰਕੇ 6 ਰੁੱਤਾਂ ਤੇ 12 ਮਹੀਨੇ ਆਉਂਦੇ ਨੇ। ਫਿਰ ਇਸ ਲਈ ਵੱਖੋ ਵੱਖਰੇ ਮਹੀਨਿਆਂ ਦਾ ਜਿਹੜਾ ਫਲਾ ਦੇਸ਼ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਆਦਿ ਦੇ 12 ਮਹਾਂ ਵਿੱਚ ਵੀ ਉਚਾਰਨ ਕੀਤਾ। ਸੁਖੈਨ ਰੂਪ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਂਝ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਸੋ ਆਪਾਂ ਫਿਰ ਹਰ ਮਹੀਨੇ ਦੀ ਜਿਹੜੀ ਵਿਚਾਰ ਹੈ ਰਲ ਮਿਲ ਕਰਕੇ ਸਾਂਝੀ ਕਰਦੇ ਹਾਂ। ਅੱਜ ਦਾ ਇਹ ਜਿਹੜਾ ਮਹੀਨਾ ਹੈ, ਵੈਸਾਖ ਦਾ ਮਹੀਨਾ ਆਰੰਭ ਹੋ ਰਿਹਾ ਹੈ। ਵੈਸਾਖ ਦੇ ਮਹੀਨੇ ਦੀ ਜਿਹੜੀ ਮਹਾਨਤਾ ਸਿੱਖ ਇਤਿਹਾਸ ਦੇ ਅੰਦਰ ਬੜੇ ਪੁਰਾਣੇ ਸਮੇਂ ਤੋਂ ਬਣੀ ਹੋਈ ਹੈ। ਜਿਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬੌਲੀ ਸਾਹਿਬ ਦੀ ਰਚਨਾ ਸਤਿਗੁਰਾਂ ਨੇ ਕਰਵਾਈ 1557 ਈਸਵੀ ਨੂੰ, ਜਦੋਂ ਬੌਲੀ ਸਾਹਿਬ ਤਿਆਰ ਹੋ ਗਈ ਤੇ ਇਹਦੇ ਚੱਠ ਭਰਨੀ ਸੀ ਤੇ ਸਤਿਗੁਰਾਂ ਨੇ ਵਿਸਾਖੀ 1557 ਈਸਵੀ ਦਾ ਇਹ ਦਿਹਾੜਾ ਚੁਣਿਆ ਸੀ। ਭਾਈ ਪਾਰੇ ਦੀ ਆਦਤ ਗੁਰਸਿੱਖਾਂ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕਦੇ ਸੰਗਤਾਂ ਕਿਸੇ ਇਲਾਕੇ ਦੀਆਂ, ਨਗਰਾਂ ਪਿੰਡਾਂ ਦੀਆਂ ਆਉਂਦੀਆਂ, ਕਦੇ ਦੂਸਰੇ ਇਲਾਕੇ ਦੀਆਂ ਸੰਗਤਾਂ ਆਉਂਦੀਆਂ, ਸੰਗਤਾਂ ਦਾ ਜੋੜ ਮੇਲ ਕਿਵੇਂ ਹੋਵੇ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਹਰ ਸਾਲ ਵੈਸਾਖੀ ਤੇ ਜਿੱਥੇ ਵੀ ਕੰਮ ਕਰਕੇ ਹੋਵਾਂਗੇ ਉੱਥੇ ਸੰਗਤ ਪਹੁੰਚਿਆ ਕਰੇ। 1557 ਦੇ ਅੰਦਰ ਪਹਿਲੀ ਜਿਹੜੀ ਵਿਸਾਖੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਚੱਠ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨਾਈ ਹੈ। ਇਸ ਤੋਂ ਬਾਅਦ ਜਿਹੜੀ 1586 ਦੀ ਐਸੀ ਵਿਸਾਖੀ ਆਈ ਉਸ ਦਿਨ ਬੀਬੀ ਰਾਜ ਕੌਰ ਜੀ ਜਿਹਨੂੰ ਰਜਨੀ ਕਿਹਾ ਜਾਂਦਾ ਹੈ ਕੋੜੀ ਪਤੀ ਨੂੰ ਆਪਣੇ ਸਿਰ ਦੇ ਉੱਤੇ ਟੋਕਰੀ ਵਿਚ ਰੱਖ ਕੇ ਇਸ ਸਥਾਨ ਦੁੱਖ ਭੰਜਨੀ ਬੇਰੀ ਤੇ ਪਹੁੰਚੀ ਸੀ। ਇੱਥੇ ਆਪਣੇ ਪਤੀ ਦੀ ਟੋਕਰੀ ਰੱਖ ਕਰਕੇ ਟੋਂਗ ਪਿੰਡ ਦੇ ਅੰਦਰ ਮੰਗਣ ਵਾਸਤੇ ਚਲੀ ਗਈ ਤੇ ਉਹਦੇ ਪਤੀ ਨੇ ਕੀ ਵੇਖਿਆ ਕਿ ਨੇੜੇ ਨੀਵੀਂ ਜਗ੍ਹਾ ਤੇ ਜਲ ਖੜਾ ਹੈ। ਇਸ ਜਲ ਦੇ ਅੰਦਰ ਕਾਲੇ ਜਿਹੜੇ ਕਾਂ ਆ ਕਰਕੇ ਤਾਂਡੇ ਕਰਕੇ ਡੁਬਕੀਆਂ ਲਾਉਂਦੇ ਨੇ, ਇਸ਼ਨਾਨ ਕਰਦੇ ਤੇ ਚਿੱਟੇ ਬਣ ਬਣ ਕੇ ਨਿਕਲਦੇ ਨੇ ਤੇ ਜਲ ਤੇ ਕਰਾ ਮਾਤੀ ਜਾਪਦਾ ਹੈ। ਫਿਰ ਉਸਨੇ ਕੀ ਕੀਤਾ, ਦੁੱਖ ਭੰਜਨੀ ਬੇੜੀ ਦੀ ਟਹਿਣੀ ਪਕੜ ਕਰਕੇ ਹੌਲੀ ਹੌਲੀ ਇਸ ਜਲ ਦੇ ਅੰਦਰ ਪ੍ਰਵੇਸ਼ ਕਰ ਗਿਆ। ਸਾਰਾ ਜਿੰਨਾ ਕੋਹੜ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਉਸ ਅੰਮ੍ਰਿਤ ਸਥਾਨ ਤੇ ਉਹਦਾ ਦੂਰ ਕੀਤਾ। ਇੱਕ ਅੰਗੂਠਾ ਉਹਦਾ ਜਲ ਤੋਂ ਬਾਹਰ ਰਹਿ ਗਿਆ ਸੀ, ਉਹ ਕੋਹੜ ਵੀ ਟੁੱਟਿਆ ਸੀ। ਜਦੋਂ ਰਾਜ ਕੌਰ ਰਜਨੀ ਆਈ ਵਾਪਸ ਮੁੜ ਕਰਕੇ ਉਹਨੇ ਦੇਖਿਆ ਵੀ ਇਸ ਬੰਦੇ ਨੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ, ਉਹਦੀ ਜਗ੍ਹਾ ਤੇ ਆਪ ਬੈਠ ਗਿਆ। ਉਹ ਕਹਿ ਰਿਹਾ ਮੈਂ ਵੀ ਤੇਰਾ ਪਤੀ ਹਾਂ, ਇਸ ਕਰਾਮਾਤੀ ਜਲ ਦੇ ਅੰਦਰ ਇਸ਼ਨਾਨ ਕੀਤਾ, ਮੇਰਾ ਤਨ ਬਿਲਕੁਲ ਜਿਹੜਾ ਮੈਂ ਰੋਗ ਹੋ ਗਿਆ। ਰਾਜ ਕੌਰ ਰਜਨੀ ਦੇ ਮਨ ਵਿੱਚ ਭਰੋਸਾ ਨਾ ਆਇਆ। ਦੋਵੇਂ ਜਾਣੇ ਸੰਤੋਖ ਸਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ। ਸਤਿਗੁਰੂ ਪਾਤਸ਼ਾਹ ਦੋਵਾਂ ਨੂੰ ਲੈ ਕਰਕੇ ਇਸ ਦੁੱਖ ਭੰਜਨੀ ਬੇੜੀ ਵਾਲੇ ਸਥਾਨ ਤੇ ਆਏ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਜੇ ਰਾਜ ਕੌਰ ਰਜਨੀ ਨੂੰ ਭਰੋਸਾ ਨਹੀਂ ਆਉਂਦਾ ਤੇ ਆਪਣਾ ਅੰਗੂਠਾ ਇਸ ਜਲ ਦੇ ਅੰਦਰ ਪ੍ਰਵੇਸ਼ ਕਰੋ। ਫਿਰ ਜਦੋਂ ਅੰਗੂਠਾ ਪ੍ਰਵੇਸ਼ ਕੀਤਾ ਤੇ ਸਾਰਾ ਅੰਗੂਠੇ ਦਾ ਕੋਹੜ ਟੁੱਟਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਸ ਦਿਨ ਵੀ ਇਹਨਾਂ ਦਾ ਬਹਾਨਾ ਬਣਾ ਕੇ ਕੌਤਕ ਵਰਤਾਇਆ ਉਸ ਦਿਨ ਵੀ ਸਾਧ ਸੰਗਤ 1586 ਈਸਵੀ ਦੀ ਵਿਸਾਖੀ ਦਾ ਅੱਜ ਦਾ ਵਿਸਾਖੀ ਦਾ ਪਾਵਨ ਦਿਹਾੜਾ ਸੀ। ਇਸ ਤੋਂ ਬਾਅਦ ਜੇ ਹੋਰ ਵਿਸਾਖੀਆਂ ਦੀ ਵੱਲ ਨਜ਼ਰ ਮਾਰੀਏ 1664 ਈਸਵੀ ਦੀ ਜਿਹੜੀ ਵਿਸਾਖੀ ਆਈ ਹੈ ਉਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ। ਇਹ ਵੀ ਇਤਿਹਾਸ ਵਿਸਾਖੀ ਨਾਲ ਆ ਕਰਕੇ ਜੁੜਦਾ ਹੈ। ਫਿਰ 1676 ਈਸਵੀ ਦੀ ਵਿਸਾਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਗੁਰੂ ਦੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪ੍ਰਾਪਤ ਹੁੰਦੀ ਹੈ। ਇੰਨੀਆਂ ਵਿਸਾਖੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ 1699 ਈਸਵੀ ਦੀ ਵਿਸਾਖੀ ਸਾਹਮਣੇ ਆਉਂਦੀ ਜਾਣ ਕੇ ਸੰਗਤਾਂ ਨੂੰ ਚਿੱਠੀਆਂ ਪਾ ਦਿੱਤੀਆਂ। ਮੈਂ ਸੰਗਤਾਂ ਦੀਆਂ ਡਿਊਟੀਆਂ ਲਾਈਆਂ ਕਿ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ 1699 ਈਸਵੀ ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਣ। ਜਿਹੜੇ ਪੈਦਲ ਚੱਲਣ ਵਾਲੇ ਦੂਰੋਂ ਚੱਲੇ ਸਨ ਉਹ 2-2 ਮਹੀਨੇ ਪਹਿਲਾਂ ਤੁਰ ਪਏ। ਕੋਈ ਗੱਡੀਆਂ ਦੀਆਂ ਸਵਾਰੀਆਂ, ਰਥਾਂ ਦੀਆਂ, ਘੋੜਿਆਂ ਦੀਆਂ ਸਵਾਰੀਆਂ, ਜਿਹੋ ਜਿਹਾ ਪ੍ਰਬੰਧ ਸੀ ਸੰਗਤਾਂ ਨੇ ਬਹੀਰਾਂ ਘੱਟ ਦਿੱਤੀਆਂ। ਅਨੰਦਪੁਰ ਸਾਹਿਬ ਦੇ ਲਈ ਤੰਬੂ ਹੀ ਤੰਬੂ ਲੱਗੇ ਨੇ, ਸੰਗਤਾਂ ਨਿਆਉਂਦੀਆਂ ਨੇ। ਇੰਨਾ ਇਕੱਠ ਸੰਗਤਾਂ ਦਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਜਿਸ ਵੇਲੇ ਸਾਧ ਸੰਗਤ ਅੱਜ ਦਾ ਇਹ ਸ਼ੁਭ ਪਾਵਨ ਪਵਿੱਤਰ ਦਿਹਾੜਾ ਵਿਸਾਖੀ ਦੀ ਸੰਕ੍ਰਾਂਤ ਦਾ ਆਇਆ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਕਮ ਦੇ ਕਰਕੇ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਪਾਵਨ ਪਵਿੱਤਰ ਪਹਾੜੀ ਤੇ ਦੀਵਾਨ ਸਜਾਉਣ ਦਾ ਐਲਾਨ ਕੀਤਾ। ਉੱਥੇ ਤੰਬੂ ਲੱਗਿਆ ਪਹਾੜੀ ਦੇ ਉੱਪਰ, 2 ਤੰਬੂ ਬਣੇ ਸੀ ਉਸ ਵੇਲੇ। ਇੱਕ ਤੰਬੂ ਔਰੰਗਜ਼ੇਬ ਬਾਦਸ਼ਾਹ ਦੇ ਵਾਸਤੇ ਬਣਾਇਆ ਗਿਆ, ਉਹਦੇ ਤੇ ਉਸ ਵੇਲੇ ਦਾ 2 ਲੱਖ ਰੁਪਇਆ ਲੱਗਿਆ ਸੀ। ਦੂਸਰਾ ਤੰਬੂ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਤਿਆਰ ਕੀਤਾ, ਇਸ ਤੰਬੂ ਤੇ ਉਸ ਵੇਲੇ ਦਾ 2.5 ਲੱਖ ਰੁਪਇਆ ਖਰਚ ਆਇਆ ਸੀ। ਸਾਰੀ ਪਹਾੜੀ ਕੇਸਗੜ੍ਹ ਸਾਹਿਬ ਜੀ ਦੀ ਇਸ ਤੰਬੂ ਦੇ ਨਾਲ ਢਕੀ ਗਈ ਹੈ। ਉਸ ਤੰਬੂ ਦੇ ਅੰਦਰ ਸਟੇਜ ਸਜੀ ਹੈ, ਸਟੇਜ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਕਈ ਵੀਰਾਂ ਦੇ ਮਨ ਵਿੱਚ ਖਿਆਲ ਹੋਵੇਗਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੋਂ ਆ ਗਿਆ। ਉਸ ਵੇਲੇ ਬਹੁਤ ਉਤਾਰੇ ਮਹਾਂਪੁਰਖਾਂ ਸਾਧੂਆਂ ਨੇ ਕਰ ਲਏ ਸਨ। ਇੱਕ ਉਦਾਸੀ ਸਾਧੂ ਵੀ ਬੜੀ ਸੁੰਦਰ ਲਿਖਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਸਖਤ ਕਰਵਾਉਣ ਵਾਸਤੇ ਆਨੰਦਪੁਰ ਸਰੂਪ ਲੈ ਕੇ ਪਹੁੰਚਿਆ ਸੀ ਤੇ ਨੰਦ ਜਿਹੜਾ ਐਸਾ ਨੰਦ ਚੰਦ ਸੀ ਤੇ ਉਹਦਾ ਮਨ ਲੁਭਾਏ ਮਾਨ ਹੋ ਗਿਆ ਤੇ ਕਈ ਮਹੀਨੇ ਸਰੂਪ ਰੱਖ ਕਰਕੇ ਉਹਨੂੰ ਫਿਰ ਸਾਧੂ ਨੂੰ ਜਵਾਬ ਹੀ ਦੇ ਦਿੱਤਾ ਸੀ ਤੇ ਫਿਰ ਉੱਥੋਂ ਇਹ ਸਰੂਪ ਲੈ ਕੇ ਚੋਰੀ ਨਿਕਲ ਪਿਆ ਸੀ ਆਨੰਦਪੁਰ ਸਾਹਿਬ ਤੋਂ। ਬੜਾ ਲੰਬਾ ਇਤਿਹਾਸ ਹੈ ਰਹੋ ਵਿਚਾਰ। ਇਸ ਲਈ ਸਾਧ ਸੰਗਤ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੰਬੂ ਦੇ ਅੰਦਰ ਪ੍ਰਕਾਸ਼ ਕੀਤਾ ਗਿਆ। ਆਸਾ ਦੀ ਵਾਰ ਗੁਰੂ ਦੇ ਪਿਆਰੇ ਸਿੰਘਾਂ ਨੇ ਸਿੱਖਾਂ ਨੇ ਲਾਈ ਹੈ ਤੇ ਜਦੋਂ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਦੇ ਮਹਿਮਾ ਤੋਂ ਆਏ ਨੇ। ਨੀਲੇ ਘੋੜੇ ਤੇ ਸਵਾਰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ, ਚਿਹਰਾ ਜਾਹੋ ਜਲਾਲ ਸਤਿਗੁਰੂ ਪਾਤਸ਼ਾਹ ਦਾ ਤੱਕਿਆ ਨਹੀਂ ਜਾਂਦਾ। ਜਦੋਂ ਸਟੇਜ ਉੱਪਰ ਸਤਿਗੁਰੂ ਆਏ ਆਉਂਦਿਆਂ ਸਾਰ ਆਪਣੇ ਨਿਆਣ ਵਿੱਚੋਂ ਸ੍ਰੀ ਸਾਹਿਬ ਸਤਿਗੁਰਾਂ ਨੇ ਖਿੱਚੀ ਹੈ। ਸਾਹਮਣੇ ਲੱਖਾਂ ਸੰਗਤਾਂ ਬੈਠੀਆਂ ਨੇ ਸਤਿਗੁਰਾਂ ਦੇ ਤੇ ਬਚਨ ਕੀਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਨਾ ਬੀਬੀ ਦਾ ਨਾਮ ਲਿਆ ਤੇ ਨਾ ਕਿਸੇ ਭਾਈ ਦਾ ਨਾਮ ਲਿਆ, ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਸਮਾਟਾ ਛਾ ਗਿਆ ਸਾਰਿਆਂ ਦੇ ਮਨਾਂ ਵਿੱਚ, ਨੀਵੀਆਂ ਪੈ ਗਈਆਂ। ਕੌਣ ਸਿਰ ਦੇਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਜਾਹੋ ਜਲਾਲ ਤੱਕਿਆ ਨਹੀਂ ਜਾਂਦਾ, ਬਿਜਲੀ ਵਾਂਗ ਜਿਹੜੀ ਸ੍ਰੀ ਸਾਹਿਬ ਲਿਸ਼ਕਦੀ ਹੈ। ਤੇ ਜਦੋਂ ਨੀਵੀਆਂ ਪੈ ਗਈਆਂ ਤੇ ਸਤਿਗੁਰਾਂ ਨੇ ਫਿਰ ਦੂਸਰੀ ਆਵਾਜ਼ ਦੇ ਦਿੱਤੀ, ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਤਾਂ ਦੂਸਰੀ ਆਵਾਜ਼ ਤੇ ਜੋਸ਼ ਕਹੂਗੇ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਕੇ। ਜਿਹੜੇ ਗੁਰੂ ਘਰ ਦੀਆਂ ਦੇਗਾਂ ਕੜਾਹ ਪ੍ਰਸ਼ਾਦ ਖਾਣ ਵਾਲੇ, ਲੰਗਰਾਂ ਦੇ ਸਵਾਦ ਵੇਖਣ ਵਾਲੇ, ਉਹ ਤੇ ਭੱਜ ਨਿਕਲੇ ਕਿ ਗੁਰੂ ਗੋਬਿੰਦ ਸਿੰਘ ਨੇ ਅੱਜ ਸਿੱਖ ਵਜਣੇ ਸ਼ੁਰੂ ਕਰ ਦਿੱਤੇ ਨੇ। ਕੁਝ ਐਸੇ ਸ਼ਰਧ ਹੈ ਤੋਹੀਨੇ ਲੋਕ ਮਸੰਦ ਮਾਤਾ ਗੁਜਰ ਕੌਰ ਜੀ ਕੋਲ ਵੀ ਗਏ, ਜਾ ਕੇ ਕਹਿਣ ਲੱਗੇ ਜੀ ਗੋਬਿੰਦ ਰਾਏ ਸਾਹਿਬ ਨੂੰ ਸਮਝਾਓ, ਗੁਰੂ ਨਾਨਕ ਜੀ ਦਾ ਲਾਇਆ ਬੂਟਾ ਸਿੱਖੀ ਦਾ ਸਿੱਖ ਵਜਣੇ ਸ਼ੁਰੂ ਕਰ ਦਿੱਤੇ ਨੇ। ਜਾਂ ਗੁਰਦਾ ਗੱਦੀ ਜਿਹੜੀ ਸਾਹਿਬਜ਼ਾਦੇ ਅਜੀਤ ਸਿੰਘ ਜੀ ਨੂੰ ਦੇ ਦਿੱਤੀ ਜਾਵੇ। ਮਾਤਾ ਜੀ ਨੇ ਇਹਨਾਂ ਨਿਸ਼ਬਦਕ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੱਧਰ ਕਲਗੀਆਂ ਵਾਲੇ ਸਤਿਗੁਰਾਂ ਨੇ ਤੀਜੀ ਆਵਾਜ਼ ਦੇ ਦਿੱਤੀ ਹੈ, ਅੱਜ ਗੁਰੂ ਨੂੰ ਇੱਕ ਸਿਰ ਦੀ ਲੋੜ ਹੈ। ਜਦੋਂ ਤੀਜੀ ਆਵਾਜ਼ ਸਤਿਗੁਰਾਂ ਨੇ ਦਿੱਤੀ, ਇੱਕ ਨਿਮਰਤਾ ਵਾਲੀ ਪਾਵਨ ਪਵਿੱਤਰ ਰੂਹ ਗਲ ਵਿੱਚ ਪੱਲਾ ਪਾਇਆ ਤੇ ਨੀਵੀ ਪਾ ਕੇ ਲੱਖਾਂ ਸੰਗਤਾਂ ਦੇ ਵਿੱਚੋਂ ਖੜੀ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਜਦੋਂ ਕੋਲ ਆਏ ਨੇ ਸਤਿਗੁਰਾਂ ਬਾਹਾਂ ਪਕੜ ਕਰਕੇ ਇੰਨਾ ਸਰੀਰ ਨੂੰ ਝੰਜੋੜ ਦਿੱਤਾ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਹਿੱਲ ਗਿਆ। ਪੁੱਛਦੇ ਨੇ ਵੀਰ ਰਸ ਵਿੱਚ ਧਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ, ਤੇਰਾ ਨਾਮ ਕੀ ਹੈ? ਹੱਥ ਜੋੜ ਕੇ ਧੀਮੀ ਆਵਾਜ਼ ਵਿੱਚ ਕਹਿੰਦਾ ਵੀ ਮੇਰਾ ਨਾਮ ਦਇਆ ਰਾਮ ਹੈ। ਦਇਆ ਰਾਮ ਕਿੱਥੋਂ ਚੱਲ ਕੇ ਆਇਆ, ਕਿੱਥੋਂ ਦਾ ਨਿਵਾਸੀ ਹੈ? ਤਾਂ ਦਇਆ ਰਾਮ ਜੀ ਕਹਿਣ ਲੱਗੇ, ਮਹਾਰਾਜ ਲਾਹੌਰ ਤੋਂ ਚੱਲ ਕੇ ਆਇਆ, ਲਾਹੌਰ ਦਾ ਨਿਵਾਸੀ ਹਾਂ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਲਾਹੌਰ ਜਿਸ ਨੂੰ ਸਤਿਗੁਰਾਂ ਨੇ ਕਿਹਾ ਸੀ ਲਾਹੌਰ ਸ਼ਹਿਰ ਜ਼ਹਿਰ ਪਹਿਰ ਸਵਾ ਪਹਿਰ, ਜਿੱਥੇ ਅੰਮ੍ਰਿਤ ਵੇਲੇ ਬੁੱਚੜ ਖਾਲੀ ਖੁੱਲ ਜਾਂਦੇ ਸੀ, ਜੀਵਾਂ ਦੇ ਕਤਲੇ ਆਮ ਪਾਪ ਉਪਦਰਵ ਹੋਣੇ ਸ਼ੁਰੂ ਹੋ ਜਾਂਦੇ ਸੀ, ਉਸ ਲਾਹੌਰ ਨਗਰੀ ਦੇ ਵਿੱਚ ਅੱਜ ਦਇਆ ਚੱਲ ਕੇ ਆਈ ਹੈ। ਇਹ ਕਾਰਜ ਪਰਮਾਤਮਾ ਦਾ, ਖਾਲਸਾ ਪੰਥ ਸਾਜਣ ਦਾ, ਇਹ ਸਫਲਾ ਹੋਵੇਗਾ। ਕਲਗੀਆਂ ਵਾਲੇ ਸਤਿਗੁਰੂ ਪੁੱਛਦੇ ਨੇ ਦਇਆ ਰਾਮ ਤਿੰਨ ਆਵਾਜ਼ਾਂ ਦਿੱਤੀਆਂ ਨੇ, ਪਹਿਲੀਆਂ ਦੋ ਆਵਾਜ਼ਾਂ ਨੇ ਤੈਨੂੰ ਸੁਣੀਆਂ, ਤੀਜੀ ਆਵਾਜ਼ ਤੇ ਕਿਉਂ ਉੱਠ ਕੇ ਆਏ? ਤਾਂ ਦਇਆ ਰਾਮ ਜੀ ਕਹਿੰਦੇ ਸਤਿਗੁਰੂ ਆਵਾਜ਼ਾਂ ਮੈਂ ਸਾਰੀਆਂ ਸੁਣੀਆਂ ਨੇ, ਜਦੋਂ ਪਹਿਲੀ ਆਵਾਜ਼ ਆਪ ਜੀ ਨੇ ਦਿੱਤੀ ਉਦੋਂ ਮੇਰਾ ਮਨ ਮੱਤ ਦੇ ਉੱਤੇ ਭਾਰੀ ਪਿਆ ਹੋਇਆ ਸੀ। ਮੇਰਾ ਮਨ ਕਹਿੰਦਾ ਸੀ ਦੇਖੀ ਦਇਆ ਰਾਮ ਕਿਤੇ ਤਲਵਾਰ ਦੇ ਘਾਟ ਆਪਣਾ ਸੀਸ ਜਿਹੜਾ ਉਤਰਾ ਕਰਕੇ ਭੰਗ ਦੇ ਪਾਣੀ ਮਨੁੱਖਾ ਜਨਮ ਨਾ ਕਿਤੇ ਗਵਾ ਦੇਵੇ। ਇਸ ਦੇਹੀ ਤੋਂ ਸਿਮਰੇ ਦੇਵੀ ਨੂੰ ਦੇਵਤੇ ਵੀ ਲੱਭਦੇ ਨੇ ਮਨੁੱਖਾ ਸਰੀਰ ਨੂੰ। ਗੁਰੂ ਦੇ ਪਿਤੇ ਕਿਰਪਾਨ ਸ੍ਰੀ ਸਾਹਿਬ ਦੇ ਨਾਲ ਗਲ ਵੱਢਿਆ ਗਿਆ ਤੇ ਮਨੁੱਖਾ ਸਰੀਰ ਅਜਾਈ ਨਾ ਚੱਲਿਆ ਜਾਵੇ। ਜਦੋਂ ਆਪ ਜੀ ਨੇ ਦੂਜੀ ਆਵਾਜ਼ ਦਿੱਤੀ, ਅਸੀਂ ਰੋਜ਼ਾਨਾ ਅਰਦਾਸ ਵਿੱਚ ਕਹਿੰਦੇ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ। ਦੂਜੀ ਆਵਾਜ਼ ਤੇ ਮੇਰੇ ਮਨ ਦੇ ਉੱਤੇ ਮੇਰੀ ਮੱਤ ਭਾਰੀ ਪੈ ਗਈ। ਮੇਰੀ ਮੱਤ ਨੇ ਮਨ ਨੂੰ ਸਮਝਾਇਆ ਕਿ ਮਨਾ ਸਤਿਗੁਰ ਕੈ ਜਨਮ ਗਗਨ ਮਟਾਇਆ। ਗੁਰੂ ਦੇ ਘਰ ਅੰਦਰ ਜਦੋਂ ਜਨਮ ਹੁੰਦਾ ਤੇ ਉੱਥੇ ਆਵਾਗਮਨ ਮਿਲ ਜਾਂਦਾ, ਆਉਣਾ ਜਾਣਾ ਨਿਬੜ ਜਾਂਦਾ। ਤੇ ਮੇਰਾ ਜਿਹੜੀ ਮੱਤ ਸੀ ਮਨ ਦੇ ਉੱਤੇ ਭਾਰੀ ਪੈ ਗਈ। ਤੇ ਫਿਰ ਤੀਸਰੀ ਦਸ਼ਾ ਨੇ ਆਵਾਜ਼ ਦੇ ਦਿੱਤੀ, ਮਹਾਰਾਜ ਮੈਂ ਉੱਠ ਕੇ ਖੜਾ ਹੋ ਗਈ। ਕਲੰਗੀਆਂ ਵਾਲੇ ਸਤਿਗੁਰੂ ਪੁੱਛਦੇ ਨੇ, ਦਇਆ ਰਾਮ ਆਪਣੀ ਪ੍ਰਸੰਨਤਾ ਨਾਲ ਆਇਆ ਹੈ? ਘਰ ਵਿੱਚ ਇਹ ਲੜਾਈ ਝਗੜਾ ਹੋਣ ਕਰਕੇ ਜਾਂ ਕਿਸੇ ਦੇ ਕਹਿਣ ਕਹਾਉਣ ਕਰਕੇ ਤੂੰ ਨਹੀਂ ਖੜਾ ਹੋ ਗਿਆ? ਤਾਂ ਭਾਈ ਦਇਆ ਰਾਮ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ, ਮੈਂ ਆਪਣੀ ਇੱਛਾ ਦੇ ਅਨੁਸਾਰ ਆਪ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੀ ਕਲਾ ਨੂੰ ਸਮਝ ਕਰਕੇ ਆਇਆ ਹਾਂ। ਫਿਰ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਕੌਤਕ ਸੰਗਤਾਂ ਦੇ ਸਾਹਮਣੇ ਵਰਤਾਇਆ, ਕਿਸੇ ਨੇ ਕਹਿ ਦਿੱਤਾ ਵੀ ਉੱਥੇ ਤੰਬੂ ਦੇ ਅੰਦਰ ਸਤਿਗੁਰੂ ਪਾਤਸ਼ਾਹ ਫੜ ਕੇ ਲੈ ਗਏ, ਕਿਸੇ ਨੇ ਕੁਝ ਲਿਖ ਦਿੱਤਾ ਤੇ ਕਿਸੇ ਨੇ ਕੁਝ ਲਿਖ ਦਿੱਤਾ, ਕਿਸੇ ਨੇ ਕਹਿ ਦਿੱਤਾ ਵੀ ਉੱਥੇ ਬੱਕਰੇ ਝਟਕਾਏ ਸਨ, ਉਹ ਖੂਨ ਅੰਦਰ ਰੱਖਿਆ ਹੋਇਆ ਸੀ ਲਿਆ ਕਰਕੇ, ਜਾਂ ਬੱਕਰਾ ਵੱਢ ਦਿੱਤਾ ਤੇ ਆਵਾਜ਼ ਆਈ ਅੰਦਰੋਂ ਤੇ ਸਤਿਗੁਰੂ ਸ੍ਰੀ ਸਾਹਿਬ ਜਿਹੜੀ ਖੂਨ ਦੇ ਨਾਲ ਲਿਬੜੀ ਹੋਈ ਬਾਹਰ ਲੈ ਕੇ ਆ ਗਏ। ਸਵਾਦ ਉਸ ਵੇਲੇ ਆਉਂਦਾ ਜਦੋਂ ਦੂਸਰੇ ਧਰਮ ਦਾ ਬੰਦਾ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਸਾਹਮਣੇ ਕਹਿੰਦਾ ਹੋਵੇ। ਅਸੀਂ ਇਤਿਹਾਸ ਮਾਣ ਦੇ ਨਾਲ ਪੜ੍ਹਦੇ ਹਾਂ, ਅੱਲਾ ਯਾਰ ਖਾਂ ਜੋਗੀ ਦਾ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ, ਆਨੰਦਾਂ ਦੀ ਕੁੜੀ ਨੂੰ ਛੱਡਣ ਦਾ ਇਤਿਹਾਸ ਪੜ੍ਹਦੇ, ਰੋਣਾ ਆ ਜਾਂਦਾ ਇਤਿਹਾਸ ਨੂੰ ਸੁਣ ਕਰਕੇ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਵਿੱਚ ਔਰੰਗਜ਼ੇਬ ਦੇ ਵੱਲੋਂ ਜਸੂਸੀਆ ਜਿਹੜਾ ਅੱਬ ਉਲ ਤਰਾਨੀ ਇਹ ਛੱਡਿਆ ਗਿਆ ਸੀ, ਭੇਸ ਬਦਲ ਕਰਕੇ CID ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੀ, ਰੋਜ਼ਾਨਾ ਰਿਪੋਰਟ ਬਣਾ ਕੇ ਦਿੱਲੀ ਪਹੁੰਚ ਵੀ ਕਰਦਾ ਸੀ। ਅੱਜ ਗੁਰੂ ਦੇ ਇਰਾਦੇ ਕੀ ਨੇ, ਅੱਜ ਗੁਰੂ ਨੇ ਕੀ ਕਰਨਾ, ਕੱਲ੍ਹ ਨੂੰ ਗੁਰੂ ਨੇ ਕੀ ਕਰਨ ਦਾ ਹੁਕਮ ਦਿੱਤਾ, ਇਹ ਰਿਪੋਰਟ ਸਾਰੀ ਦਿੱਲੀ ਜਾਂਦੀ ਸੀ। ਇਹ ਅੱਬ ਉਲ ਤਰਾਨੀ ਵੀ ਉਸ ਦਿਨ 1699 ਦੀ ਵਿਸਾਖੀ ਵਾਲੇ ਦਿਨ ਤੰਬੂ ਦੇ ਅੰਦਰ ਸੰਗਤਾਂ ਦੇ ਕੱਖ ਵਿੱਚ ਬੈਠਾ ਦੇਖ ਰਿਹਾ। ਉਹਨੇ ਆਪਣੀ ਜਿਹੜੀ ਰਿਪੋਰਟ ਲਿਖੀ ਔਰੰਗਜ਼ੇਬ ਨੂੰ ਉਸ ਦਿਨ ਦੀ, ਉਹਦੇ ਵਿੱਚ ਉਹਨੇ ਬਚਨ ਲਿਖਿਆ ਕਿ ਬਾਦਸ਼ਾਹ ਔਰੰਗਜ਼ੇਬ ਜੀ, ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਬੁਲਾਇਆ। ਭਰੀ ਹੋਈ ਸਭਾ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਸਿੱਖਾਂ ਦੇ ਜਿਹੜੇ ਸਿਰ ਵੱਢ ਦਿੱਤੇ, ਸਤੇਜ ਦੇ ਉੱਤੇ ਉਹਨੇ ਜ਼ਿਕਰ ਕੀਤਾ, ਕੋਈ ਤੰਬੂ ਦਾ ਉਹਨੇ ਪੜਦੇ ਦਾ ਜ਼ਿਕਰ ਨਹੀਂ ਕੀਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰ ਪਰਮੇਸ਼ਰ ਏਕੋ ਜਾਨ ਪਰਮੇਸ਼ਰ ਰੂਪ ਨੇ, ਉਹ ਗੁਰੂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਿਰਤਕ ਕੋ ਪਾਏ ਤਨ ਸਾਸਾ ਬਿਸ਼ਰਤ ਆਨ ਮਨਾਇਆ, ਸਤਿਗੁਰ ਮੇਰਾ ਮਾਰਗੀ ਵੱਲ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਉਹ ਤਾਂ ਮੋਇਆਂ ਨੂੰ ਜਿਉਂਦਿਆਂ ਕਰ ਦਿੰਦਾ ਮੇਰਾ ਸਤਿਗੁਰ। ਭਾਈ ਦਇਆ ਰਾਮ ਦਾ ਜਿਹੜਾ ਸੀਸ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਦਾ ਵਾਰ ਮਾਰ ਕੇ ਸਟੇਜ ਦੇ ਉੱਪਰ ਸੰਗਤਾਂ ਦੇ ਸਾਹਮਣੇ ਜਿਹੜਾ ਵੱਢ ਕਰਕੇ ਸੁੱਟ ਦਿੱਤਾ। ਦੂਸਰੀ ਆਵਾਜ਼ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਨੇ, ਇੱਕ ਸਿਰ ਦੀ ਹੋਰ ਲੋੜ ਹੈ ਸਾਨੂੰ। ਤਾਂ ਭਾਈ ਧਰਮ ਚੰਦ ਜੀ ਦਿੱਲੀ ਦੇ ਰਹਿਣ ਵਾਲੇ ਉਹ ਉੱਥੇ ਨੇ, ਇਹਨਾਂ ਨੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾ ਕੀਤਾ। ਤੀਸਰੀ ਆਵਾਜ਼ ਤੇ ਹਿੰਮਤ ਰਾਏ ਜੀ ਜਗਨਨਾਥਪੁਰੀ ਨਿਵਾਸੀ ਇਹ ਉੱਠ ਕੇ ਆਏ, ਇਹਨਾਂ ਨੇ ਆਪਣਾ ਸੀਸ ਦਿੱਤਾ। ਚੌਥੀ ਆਵਾਜ਼ ਤੇ ਭਾਈ ਮੋਹਨ ਚੰਦ ਜੀ ਦੁਆਰਕਾ ਨਿਵਾਸੀ ਆਏ ਨੇ। ਪੰਜਵੀਂ ਆਵਾਜ਼ ਤੇ ਸਾਹਿਬ ਚੰਦ ਜੀ ਬਿਗਰ ਕਰਨਾਟਕਾ ਤੋਂ ਚੱਲ ਕੇ ਇਹ ਪਹੁੰਚੇ ਨੇ। ਪੰਜਾਂ ਨੇ ਸੀਸ ਸਤਿਗੁਰੂ ਪਾਤਸ਼ਾਹ ਨੇ ਧੜਾਂ ਨਾਲੋਂ ਜੁਦਾ ਕੀਤੇ ਨੇ, ਕਿਉਂਕਿ ਬੰਦੇ ਦੇ ਸਿਰ ਦੇ ਵਿੱਚ ਹੀ ਹੰਕਾਰ ਹੁੰਦਾ ਹੈ। ਪੈਰ ਤਾਂ ਪਹਿਲੇ ਧਰਤੀ ਤੇ ਖੜੇ ਨੇ, ਹੇਠਾਂ ਤੇ ਨਿਰਮਾਣਤਾ ਵਿੱਚ ਨੇ, ਬੰਦੇ ਦਾ ਸਿਰ ਹੀ ਨਹੀਂ ਝੁਕਦਾ ਹੰਕਾਰ ਕਰਕੇ। ਹੰਕਾਰ ਦੀ ਨਿਵਰਤੀ ਕਰ ਲਈ ਸਤਿਗੁਰੂ ਨੇ ਨਵਾਂ ਜਨਮ ਦੇਣਾ ਪੰਜਾਂ ਨੂੰ ਤੇ ਜਦੋਂ ਧੜਾਂ ਨਾਲ ਸੀਸ ਜੁਦਾ ਕਰ ਦਿੱਤੇ ਨੇ ਪੰਜੇ ਸਰੀਰ ਸਟੇਜ ਦੇ ਉੱਤੇ ਪਏ ਨੇ। ਫਿਰ ਉਸ ਆਬ ਉਲ ਤਰਾਨੀ ਨੇ ਅੱਗੇ ਕੀ ਲਿਖਿਆ, ਸਤਿਗੁਰੂ ਨੇ ਇੱਕ ਕੁੰਡਾ ਮੰਗਾਇਆ ਹੈ, ਕੁੰਡੇ ਦੇ ਉੱਤੇ ਇੱਕ ਕੜਾਹੀ ਰੱਖੀ ਹੈ, ਕੜਾਹੀ ਨੂੰ ਕੁੰਡੇ ਵੀ ਲੱਗੇ ਹਨ। ਸਰਗ ਲੋਕ ਦੇ ਬਾਟੇ ਬਾਰੇ ਕਹਿ ਰਿਹਾ, ਉਸ ਵਿੱਚ ਸਤਿਗੁਰਾਂ ਨੇ ਸਤਿਗੁਰ ਦੇ ਵਿੱਚੋਂ ਮੰਗਾ ਕੇ ਜਲ ਪਾਇਆ ਤੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਖੰਡਾ ਫੜ ਕਰਕੇ ਵੀਰ ਆਸਣ ਬੈਠ ਕਰਕੇ ਕੋਈ ਕਲਮਾ ਪੜ੍ਹਦੇ ਨੇ। ਪੰਜ ਬਾਣੀਆਂ ਦਾ ਜ਼ਿਕਰ ਕੀਤਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ। ਤਿੰਨ ਬਾਣੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਤੇ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਇਹ ਪੰਜ ਬਾਣੀਆਂ ਪੜ੍ਹ ਕੇ ਜਿਸ ਵੇਲੇ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ ਤੇ ਸਾਹਮਣੇ ਅੰਮ੍ਰਿਤ ਦੀ ਜਾਰੀ ਕਲਾ ਵਿਖਾਉਣੀ ਸੀ ਤਾਂ ਉੱਥੇ ਦੋ ਚਿੜੇ ਆਏ ਨੇ। ਸਤਿਗੁਰਾਂ ਨੇ ਛੋਟੇ ਇੱਕ ਕਟੋਰੇ ਬਰਤਨ ਦੇ ਅੰਦਰ ਕੁਝ ਬੂੰਦਾਂ ਅੰਮ੍ਰਿਤ ਦੀਆਂ ਪਾ ਕੇ ਚਿੜੀਆਂ ਦੇ ਅੱਗੇ ਰੱਖ ਦਿੱਤੀਆਂ ਤੇ ਜਦੋਂ ਉਨ੍ਹਾਂ ਨੇ ਆਪਣੀ ਚੁੰਝ ਦੇ ਨਾਲ ਇਹ ਅੰਮ੍ਰਿਤ ਅੰਦਰ ਰਗਾਂ ਦੇ ਰਾਹੀਂ ਸਰੀਰ ਵਿੱਚ ਲੈ ਕੇ ਗਏ, ਇੰਨਾ ਵੀਰ ਰਸ ਅੰਦਰ ਉਨ੍ਹਾਂ ਨੇ ਜਾਗ ਪਿਆ, ਇੱਕ ਦੂਸਰੇ ਨਾਲ ਉਨ੍ਹਾਂ ਨੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਯੁੱਧ ਹੋਇਆ ਤੇ ਪੂੰਜਾਂ ਮਾਰ ਮਾਰ ਕੇ ਲਹੂ ਲਹਾਨ ਹੋ ਗਏ, ਖੰਭ ਉਖੇੜ ਦਿੱਤੇ ਇੱਕ ਦੂਸਰੇ ਦੇ, ਯੁੱਧ ਕਰਦੇ ਕਰਦੇ ਦੋਵੇਂ ਹੀ ਪ੍ਰਾਣ ਤਿਆਗ ਗਏ। ਜਦੋਂ ਉਹ ਸਾਧ ਸੰਗਤ ਦੇ ਪ੍ਰਾਣ ਤਿਆਗੇ ਨੇ ਤੇ ਗੁਰੂ ਦਾ ਅੰਮ੍ਰਿਤ ਜਿਹੜੀਆਂ ਰਗਾਂ ਵਿੱਚੋਂ ਨਿਕਲ ਜਾਵੇ, ਬਿਨਾਂ ਸ਼ੱਕ ਤੋਂ ਐਸੀਆਂ ਰੂਹਾਂ ਪਵਿੱਤਰ ਸੱਚਖੰਡ ਨੂੰ ਜਾਂਦੀਆਂ ਨੇ। ਉਹ ਚਿੜੀਆਂ ਨੇ ਜਦੋਂ ਸਰੀਰ ਤਿਆਗਿਆ ਤੇ ਸਾਹਮਣੇ ਮਾਤਾ ਜੀਤ ਕੌਰ ਜੀ ਵੇਖ ਰਹੇ ਨੇ, ਜੇ ਕਿਤੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਐਸਾ ਅੰਮ੍ਰਿਤ ਖਾਲਸੇ ਨੂੰ ਦੇ ਦਿੱਤਾ ਤੇ ਆਪਸ ਵਿੱਚ ਹੀ ਕਿਤੇ ਗੁਰੂ ਦੇ ਸਿੰਘ ਜਿਹੜੇ ਨੇ ਵੀਰ ਰਸੀ ਹੋ ਕਰਕੇ ਇੱਕ ਦੂਸਰੇ ਨੂੰ ਖਤਮ ਕਰਨ ਨਾ ਲੱਗ ਜਾਣ। ਫਿਰ ਉੱਥੇ ਜਿਹੜੇ ਪਤਾਸੇ ਸੀ, ਕਹਿੰਦੇ ਇੱਕ ਬੀਬੀ ਨੇ ਪਤਾਸੇ ਪਾਏ ਲਿਆ ਕੇ ਆਵ ਉਲ ਤਰਾਨੀ ਕਹਿੰਦਾ, ਉਹ ਮਾਤਾ ਜੀਤ ਕੌਰ ਜੀ ਨੇ ਪਤਾਸੇ ਲਿਆ ਕਰਕੇ ਅੰਮ੍ਰਿਤ ਵਿੱਚ ਪਾਏ ਤੇ ਮਿਠਾਸ ਭਰ ਦਿੱਤੀ। ਗੁਰੂ ਦੇ ਸਿੰਘਾਂ ਖਾਲਸਿਆਂ ਦਾ ਆਪਸ ਵਿੱਚ ਬੜਾ ਮਿਠਾਸ ਪ੍ਰੇਮ ਹੋਵੇਗਾ ਤੇ ਅੰਦਰ ਵੀ ਰਸ ਵੀ ਪੂਰਾ ਅੱਕਦਾ ਹੋਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਫਿਰ ਇਹਨਾਂ ਪੰਜਾਂ ਸਰੀਰਾਂ ਦੇ ਉੱਤੇ ਅੰਮ੍ਰਿਤ ਦੇ ਛਿੱਟੇ ਮਾਰ ਕਰਕੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਸੁਰਜੀਤ ਕੀਤਾ ਹੈ। ਫਿਰ ਪੰਜਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਦੇ ਸਾਹਮਣੇ ਲਿਆ ਕਰਕੇ ਖੜਿਆਂ ਕੀਤਾ। ਇਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਪੰਜ ਚੁਲੇ ਮੁੱਖ ਦੇ ਰਾਹੀਂ ਛਕਾਏ ਨੇ, ਪੰਜ ਪੰਜ ਛਿੱਟੇ ਜਿਹੜੇ ਨੇ ਸਾਧ ਸੰਗਤ ਨੇਤਰਾਂ ਵਿੱਚ ਪਾਏ ਨਜ਼ਰ ਪਵਿੱਤਰ ਕਰਨ ਵਾਸਤੇ। ਫਿਰ ਕੇਸਾਂ ਵਿੱਚ ਪੰਜ ਪੰਜ ਚੁਲੇ ਸਤਿਗੁਰਾਂ ਨੇ ਪਾਏ ਨੇ। ਅੰਮ੍ਰਿਤ ਜਦੋਂ ਛਕਾਇਆ ਗਿਆ ਤੇ ਫਿਰ ਇਹਨਾਂ ਨੂੰ ਸਮੁੱਚੀ ਜਿਹੜੀ ਮਰਿਆਦਾ ਹੈ ਤੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਈ ਹੈ, ਨਾਲ ਕਹਿ ਦਿੱਤਾ, ਤੁਸੀਂ ਮੇਰੇ ਅੱਜ ਸਾਹਿਬ ਹੋ ਗਏ, ਮੇਰੇ ਮਾਲਕ ਹੋ ਗਏ ਹੋ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਰ ਦਰਗ ਮਾਨ, ਤੁਹਾਡਾ ਮੈਂ ਹਰ ਉਹ ਹੁਕਮ ਜਿਹੜਾ ਸਿਰ ਮਸਤਕ ਮੰਨਾਂਗਾ। ਕਲਗੀਆਂ ਵਾਲੇ ਸਤਿਗੁਰਾਂ ਨੇ ਇੱਕੋ ਜਿਹੇ ਇਹਨਾਂ ਦੇ ਜਿਹੜੇ ਚੋਲੇ ਪੁਸ਼ਾਕਾਂ ਨੇ, ਇੱਕੋ ਦਸਤਾਰਾਂ ਨੇ, ਇੱਕੋ ਸ੍ਰੀ ਸਾਹਿਬਾਂ ਦਾਤਰੀ ਵਿੱਚ ਪਹਿਨਾਈਆਂ ਤੇ ਇਹਨਾਂ ਦੇ ਨਾਮ ਜਿਹੜੇ ਸਤਿਗੁਰਾਂ ਨੇ ਦਇਆ ਰਾਮ ਤੋਂ ਦਇਆ ਸਿੰਘ, ਧਰਮ ਚੰਦ ਤੋਂ ਧਰਮ ਸਿੰਘ ਰੱਖਿਆ, ਹਿੰਮਤ ਸਿੰਘ, ਮੋਹਕੁਲ ਸਿੰਘ, ਸਾਹਿਬ ਸਿੰਘ, ਸਿੰਘ ਸ਼ਬਦ ਲਾ ਕਰਕੇ ਪੰਜਾਂ ਨੂੰ ਸਤਿਗੁਰਾਂ ਨੇ ਸ਼ੇਰ ਬਣਾ ਦਿੱਤਾ। ਕਿਉਂਕਿ ਜਿੱਥੇ ਅੰਦਰ ਦਇਆ ਆ ਜਾਵੇਗੀ ਗੁਰੂ ਦੇ ਪਿਆਰੇ ਗੁਰਸਿੱਖ ਦੇ ਮਨ ਅੰਦਰ, ਤੇ ਉਹ ਫਿਰ ਧਰਮੀ ਹੋਵੇਗਾ। ਜਿਹੜਾ ਧਰਮੀ ਬੰਦਾ ਹੋ ਜਾਂਦਾ ਉਹ ਹਿੰਮਤ ਹੀ ਹੁੰਦਾ, ਦਲਿੱਦਰੀ ਨਹੀਂ ਹੁੰਦਾ। ਜਦੋਂ ਹਿੰਮਤ ਆ ਜਾਂਦੀ, ਮੋਹ ਕੰਮ ਜਿਹੜਾ ਮੋਹ ਹੈ ਉਹ ਕੰਮ ਜਾਂਦਾ, ਘੱਟ ਜਾਂਦਾ ਹੈ। ਜਦੋਂ ਮੋਹ ਘੱਟ ਗਿਆ ਤੇ ਫਿਰ ਸਾਹਿਬ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਇਹ ਪੰਜਾਂ ਪਿਆਰਿਆਂ ਦੇ ਨਾਮ ਸਤਿਗੁਰਾਂ ਨੇ ਸਿੰਘ ਸ਼ਬਦ ਲਾਏ। ਫਿਰ ਉੱਥੇ ਆਪ ਸਤਿਗੁਰੂ ਬੇਨਤੀਆਂ ਕਰਦੇ ਪਏ ਨੇ, ਪੰਜ ਪਿਆਰੇ ਸਹਿਬਾਨ ਜੀ, ਜਿਸ ਤਰ੍ਹਾਂ ਤੁਹਾਨੂੰ ਮੈਂ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ, ਹੁਣ ਅੰਮ੍ਰਿਤ ਛਕਾ ਕੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਹੱਥ ਜੋੜਦੇ ਨੇ ਪੰਜਾਂ ਦੇ ਸਨਮੁੱਖ। ਫਿਰ ਪੰਜਾਂ ਪਿਆਰਿਆਂ ਨੇ ਉਸੇ ਮਰਿਆਦਾ ਅਨੁਸਾਰ ایک ایک بانی ایک ایک پیارے نے پڑھ کر کے پنجاں بانیاں دا جاپ کر کے امرت تیار کیتا. جدو کلگیاں والے ستگرو پاتشاہ مہاراج امرت لین لگے نے اگے بک کیتا ہے دیا سنگھ جی نے تا بھائی دیا سنگھ جی پوچھتے نے ستگرو نو کہ اسی تے اپنے سیس دے کے سر دے بدلے امرت لیا, تسی سانو امرت دے بدلے کی دے گے؟ تا کلگیاں والے ستگرو کہندے میرا بھی سر حاضر ہے, تلوار کا سری صاحب دا بار کر کے دھڑے نال سر لا لو. بھائی دیا سنگھ جی کہندے نے گرو بھی سر دے گے, سکھ بھی سر دندا ہوئے تے فرق کی رہ گیا سکھ تے گرو وچ؟ کلگیاں والے ستگرو کہندے دیا سنگھ جی کہڑے ایک سر دی گل کر دے ہوں؟ ایک سر میں پہلا پتا گرو تیگ بہادر جی کا دلی کے چاندنی چوک وچ دے چکے ہیں, دوجا سر میرا حاضر ہے تلوار مار کے لا لو دھڑے نالوں, تیسرا سیس ماتا گجر کور جی کا ٹھنڈے گرد وچ دے لیاں گا, وڈے لالا دے سیس چمکور کی گڑی وچ مار دیاں گا پنکھ دے اوپروں, چھوٹے صاحب جاتے لکھیاں جنہ وڈے ساتے کرن گیا فتح گڑھ کی دھرتی تے, سروانس دانی ہو جاواں گا, پنجے پتر بھوا جی نے وہ بھی پنکھ تو قربان کر دیاں گا, امرت تو بن جانا رکھو. پھر کلگی پر گرو گوبند سنگھ مہاراج جی نے کھنڈے واٹے کا امرت پنجاں پیاریاں نے پان کروایا, ساری رحت بہت جیڑی پنجاں نے ستگرو نے سنائی وہی ساری مریادا پنجاں پیاریاں نے گرو گوبند سنگھ مہاراج جی نے درد کروائی. کلگیاں والے ستگرو نے آپ امرت چھکیا, سمچا پروار گرو گوبند سنگھ مہاراج جی کا اس دن سب پروار چڑھایا دیڑے دین دیال کروسے دیڑے, چار صاحب جاتیاں تین گرو کے مہلا نے ماتا گجر کور جی نے سمچے ہی پریوار نے امرت پان کیتا ہے. پھر گرو گوبند سنگھ صاحب مہاراج جی نے ایک خالصا پنتھ جڑا ساجیا تے خالصے اندر سارے گن بھی رکھ دیتے, چار جڑے ورنسی براہمن کا گن ہوں سی دیا پڑھنی پڑھانی یہ گن بھی خالصے نے دے دیتا, تینوں کسی بھی مفاد نہیں رکھاں گا. شتری کا دھرم ہوں سی دھرم گیت کر کے مر مٹ جانا شہید ہو جانا, گریب کی راکھی کرنی یہ بھی گن خالصے کی چوری پا دیتا, ویس کا گن ہوں سی تو لینا دینا کرنا وپار کرنا یہ گن گرو کے خالصے نے لنگر لانی سنگتا کی سیوا کرنی یہ بھی گن دے دیتا, چوتھا جڑا سودر کا گن ہوں سی تو پرائے کے گھروں کے جھاڑو پوچا کرنا گلیاں نالیاں صاف کرنیا گرو کے سکھ نے گن دے دیتا تو بھی سنگتوں کے جوڑے جھاڑنے نے, پپڑ جھاڑنے نے جھاڑو دینے سنگت دیا ستھان گر ستھان پہ جا کے اس جڑا گنی ندان خالصا بنایا ستگرو جی نے, کیڑا گن جڑا خالصے کے اندر نہیں ہے خالص پاہے میں خالص جانا ہے, اس نے سدھ سروپ کے اندر خالصا پیدا کر دیتا. گرو گوبند سنگھ صاحب مہاراج جی نے 1699 عیسوی کی وساکھی والے دن یہ خالصا پنتھ کی ساجنا کی ہے. پھر اس تو اگے ستگرو پاتشاہ جی نے 1706 عیسوی کی وساکھی وہ دمدما صاحب تلوڈی سابے کے پاون استھان تخت صاحب کے استھان پہ منائی ہے, اتنے 1,20,000 سنگتوں نے امرت پان کیا سی. اس ویلے 1714 عیسوی کی وساکھی بابا بندہ سنگھ جی بہادر جی نے تخت شری کیسگڑھ صاحب جی کے استھان پہ منائی, قوم کا بہت بڑا اتنے اکٹھ کیا گیا, گرمتے کیتے گئے امرت پان کیتے گئے. اس تو بعد ہور بھی بےنت وساکھیاں آئی نے, 1919 کی وساکھی اس امرتسر کی پاون دھرتی تے جلیاں والے باغ کا ساکا کسی نے بھولیا نہیں ہے, 1978 کی وساکھی نقلی نرنکاریاں والوں سنگھاں تے گولیاں چلا کے 13 سنگھاں نوں شہید کر دینا یہ بھی کوئی بھول نہیں سکتا. بڑیاں وساکھیاں آئیاں, بہت لمبا وساکھیاں کا اتہاس ہے, سو رہو بچار اج سمچیاں جنیاں سنگتاں وساکھی دے پاون پوتر دہاڑے نوں لے کے آپاں اکتر ہوئے ہاں. کھنڈے باٹے دا امرت چھکیے, گرو گوبند سنگھ صاحب مہاراج جی دے پتر دھیاں بنیے, ستگرو دے پائے پورمیاں تے چلیے, نت نیم کریے ابھیاس کریے زندگی دے اندر, گرو تو بنا دوسرے کسے تے بھروسہ نہ رکھیے. اے گرو صاحب کی پائی کی پورنیا پہ چلیں گے سڈا منکھا جنم جڑا سفلا ہوے گا گرو گوبند سنگھ مہاراج اپنی گود میں سامنے لے جان گے سو اس لیے ساد سنگت سما کافی ہو چکی ہے جو اج کا پاون پوتر اپدیش گرو ارجن دیو صاحب مہاراج جی بیساکھ کے مہینے دوارا سان بخش کرتے ہیں پیار ستکار نال سربن کریے جی
ساخ دھیرن واڈیا
غریب نواز گرو ارجن دیو صاحب مہاراج اچارن کرتے ویساخ کا مہینہ منکھا شریر ہے اس منکھا شریر دے اندر انہوں نے دھیرن کیوں واڈیا دھیرن کا ارتھ ہوں دھیرج حوصلہ کس پرکار واڈیا ودھ سکتا ہے کدے بھی انہوں نے حوصلہ نہیں ہوا کرتا جیڑیاں جیو روپ استریاں دا پتی پرماتما واہگرو جی دے پریم دے نالوں بشو کئی بچھوڑا پیا ہوا پرماتما ملاؤن واسطے پریم ہی ہے پریم جس نے کیتا تے پرماتما دی پراپتی کر لئی جنہ جیو روپ استریاں دا پریم نالوں بچھوڑا پی گیا پرماتما نال پریم نہیں کردیاں انہاں نوں کیویں دھیرج بڑھ سکدا نہیں بچے گا
ساجن پورکھ وسار کر
سارے جیواں نوں ہریاں بھریاں کرن والا اپنی جوت کر کے ہری پرماتما تے ساجن او مات لوک تے پرلوک دا سچا جیڑا سجن متر ہے پورکھ نام ہوندا تے نرکاں تو رکھ رکھیا کرے پور جیڑیاں دیوتیاں دیاں پوریاں انہاں نوں وی کھا ختم کرن والا اونوں پورکھ کہندے نے پورکھ دا ارتھ ویاپک بھی کیتا جاندا ایسا جیڑا ہری پرماتما جیواں دا سجن متر ہے پورکھ ویاپک سروپ نوں جنہاں نے بسار دتا بھلا دتا ہے
مایا
انہاں جیواں دے اندر جیڑا تو دھوکھا روپ تے شال روپ مایا لگ گئی ہے پرماتما جی نے شریر دتا کھان پین نوں سارے پدارتھ دتے پہلے نوں دستر دتے رہن واسطے مکان دتے رشتے دار سات سبندی دتے نے پرماتما نے انہوں کیوں بندہ بھول جاتا ہے ستگرو کہندے یہ ایک کارن ہے تو جیڑی شل تے دھوکھا روپ مایا ہے یہ جیو دے من اندر لگ گئی مایا کر کے جیو بھول گیا
گلندر نا سنگتنا
جیڑے پتر ہیں آپ ایسے جیو دے کلتر پتنی استری ہے نا سنگتنا تے دھنا کا ارتھ جیڑی روکڑی ہے دھن دولت ہے جیو دے کول یہ کوئی بھی انت دے سمے سنگی نہیں بننا سہایتا نہیں کرن گے اس ویلے کون تیری مدد کرے گا ہریا کرن والا ہری اوناسی جیڑا ناس تو رہت ہے جی کا کدی بھی خاتمہ نہیں ہوں ایسے سچ سروپ پرماتما نے تیری باہ پکڑنی ہے
پالت سگلی
جتنی بھی سگلی ساری سرشٹی ہے ساری دنیا یہ پلچ پلچ کا ارتھ ہے خچ خچ کر کے جا فس فس کر کے ہی موئی مر گئی ہے اندر اینا موہ پیدا ہو گیا کوئی تو جھوٹے جیڑے اپنی سبندی نے انہوں کے موہ بچ ہی خچت ہو کے مری جانا سبندیاں کا موہ نہیں چھڈ سکتا انتلے سمے تک تے کوئی جیڑا جھوٹے دھندے ہیں تے دھندے بھی سچے نہیں ہیں سچا دھندا ہے پرماتما کے نام نوں جپن دا دنیا کے دھندے بھی کرنے نے پرماتما کے نام نوں جیڑا مکھ دھندا رکھنا ہے ہاتھ پاؤں کر کام سب چیت نرنجن نال دنیا کے دھندے کردیا کردیا جی پرماتما کے نام نو جپن کا دھندا کرے گا تیرے لکھا طرح کے دھندے کیتے سفلے ہو جان گے جی لکھا طرح کے دھندے کردا پرماتما کے نام نو جپن جتاؤن کا دھندا چھڈ دیتا یہ سارے جھوٹے نے ایک بھی دھندا سفلا نہیں ہونا غریب نواز سدگرو پاتشاہ کہندے جیب دے اندر جھوٹے دھندیاں دا موہ پی گیا جھوٹے سبندیاں دے موہ وچ پھسیا پیا ہے اس لیے خچت ہو کر کے ساری سرشٹی ہی موئی مر بھی جاندی ہے
سہار کے ਨਾਮ ਬਿਨਾ।
ਇੱਕ ਪਰਮਾਤਮਾ ਹਰੀ ਦਾ ਜਿਹੜਾ ਸੱਚਾ ਨਾਮ ਹੈ ਉਸ ਨਾਮ ਜਪੇ ਤੋਂ ਬਿਨਾ ਕਰਦਾ ਤੇ ਸਾਰੇ ਅੱਗੇ ਪਰਲੋਕ ਵਿੱਚ ਜਾਂਦਿਆਂ ਰਸਤੇ ਵੀ ਜਮਨਦੋਤ ਖੋ ਲੈਂਦੇ ਨੇ, ਕਿਉਂਕਿ ਜੇਕਰ ਬੰਦਾ ਕੋਈ ਬਹੁਤੇ ਪੁੰਨ ਕਰੇਗਾ ਤੇ ਦੇਵ ਸਰੀਰ ਮਿਲ ਜਾਵੇਗਾ, ਬਹੁਤੇ ਕੋਈ ਪਾਪ ਕਰੇਗਾ ਤੇ ਫਿਰ ਦੈਂਤ ਸਰੀਰ ਮਿਲ ਜਾਵੇਗਾ। ਇਹ ਤੇ ਪਾਪਾਂ ਪੁੰਨਾਂ ਤੋਂ ਨਿਸਰਤ ਜਿਹੜਾ ਸਰੀਰ ਮਨੁੱਖਾ ਸਰੀਰ ਹੈ, ਸਮਾਨ ਜਿਹੇ ਪਾਪ ਤੇ ਸਮਾਨ ਜਿਹੇ ਜਦੋਂ ਪੁੰਨ ਹੁੰਦੇ ਫਿਰ ਮਨੁੱਖਾ ਦੇਹੀ ਮਿਲਦੀ ਹੈ ਤੇ ਬੰਦਾ ਇਸ ਦੇਹੀ ਦੇ ਵਿੱਚ ਆ ਕੇ ਨਾਮ ਤੇ ਜਪਦਾ ਕੋਈ ਨਹੀਂ, ਪੁੰਨ ਦਾਨ ਬੜੇ ਕਰੀ ਜਾਂਦਾ। ਠੀਕ ਹੈ ਪੁੰਨ ਦਾਨ ਵੀ ਕਰਨੇ ਚਾਹੀਦੇ, ਪ੍ਰੰਤੂ ਪਰਮਾਤਮਾ ਦਾ ਨਾਮ ਪਹਿਲੇ ਨੰਬਰ ਤੇ ਹੈ। ਜਿਹੜਾ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਤੇ ਇਹਨੂੰ ਕੋਈ ਨਹੀਂ ਖੋ ਸਕਦਾ, ਨਾ ਇਹ ਮਰਹੇ ਨਾ ਠਾਗੇ ਜਾਵੇ, ਜਿਨ ਕੈ ਰਾਮ ਵਸੈ ਮਨ ਮਾਹੇ। ਬਾਕੀ ਜਿਹੜੇ ਪੁੰਨ ਦਾਨ ਕੀਤੇ ਨੇ ਅੱਗੇ ਲਈਏ ਖੋਹੇ, ਉਹ ਤਾਂ ਰਸਤੇ ਵਿੱਚ ਹੀ ਜਿਹੜੇ ਜਮਦੂਤ ਖੋਹ ਲੈਂਦੇ ਹਨ। ਪ੍ਰੇਰਿਤ ਹੈ ਬਾਤਾਂ ਦੇਣ ਵਾਲਾ ਪਰਮਾਤਮਾ ਉਹਨੂੰ ਤੇ ਜੀਵ ਨੇ ਵਿਸਾਰ ਭੁਲਾ ਦਿੱਤਾ। ਪਰਮਾਤਮਾ ਨੂੰ ਭੁਲਾਉਣ ਕਰਕੇ ਕੀ ਹਾਲਤ ਹੋ ਗਈ, ਉਗੁਚਣਾ ਖਰਾਬ ਹੋ ਗਿਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬਹੁਤ ਤਰ੍ਹਾਂ ਦੇ ਸਰੀਰ ਤੇ ਮਾਨਸਿਕ ਰੋਗ ਲੱਗ ਗਏ। ਉਸ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਮਾਤ ਲੋਕ ਵਿੱਚ, ਮਾਤਾ ਦੇ ਉਦਰ ਵਿੱਚ ਤੇ ਪਰਲੋਕ ਵਿੱਚ ਕਿਤੇ ਵੀ ਕੋਈ ਰਾਖੀ ਕਰਨ ਵਾਲਾ ਦੂਸਰਾ ਨਹੀਂ ਹੈ।
ਤਮ ਚਰਣੀ ਜੋ ਲੱਗੇ,
ਜਿਹੜੇ ਤਮਾਂ ਤੋਂ ਪਰੇ ਪ੍ਰੀਤਮ ਪਿਆਰੇ ਆਸ ਪਦ ਦਾ ਜਿਹੜਾ ਪਰਮਾਤਮਾ ਵਾਹਿਗੁਰੂ ਐਸਾ ਜਨਾਇਤ ਹੈ, ਤਤ ਪਦ ਦਾ ਲੱਖ ਅਰਥ ਹੈ ਪਰਮੇਸ਼ਰ। ਉਸ ਵਾਹਿਗੁਰੂ ਦੇ ਜਿਹੜੇ ਨਾਮ ਰੂਪ ਚਰਨਾਂ ਦੇ ਨਾਲ ਲੱਗ ਗਏ, ਜੁੜ ਗਏ ਹਨ, ਗੁਰੂ ਪਿਆਰਿਆਂ ਦੀ ਇਸ ਮਾਤ ਲੋਕ ਦੇ ਅੰਦਰ ਦੀ ਜਿਹੜੀ ਸੋਏ ਸੋਭਾ ਨਿਰਮਲ ਉਜਲੀ ਹੈ ਤੇ ਪਰਮਾਤਮਾ ਦੇ ਦਰ ਉੱਪਰ ਜਾ ਕੇ ਵੀ ਮਾਣ ਸਤਿਕਾਰ ਪਾਉਂਦੇ ਹਨ।
ਧੰਨ
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਸਾਡੀ ਦਾਸਾਂ ਜੀ ਉਸ ਪ੍ਰਭੂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਪ੍ਰਭੂ ਪਰਮਾਤਮਾ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਮਿਲਵੋ ਮਿਲਣਾ ਕਰੋ ਜਿਵੇਂ ਤੁਸੀਂ ਆਪਣੀ ਪਿਆਰੀ ਭਗਤਾਂ ਨੂੰ ਪ੍ਰਾਪਤ ਹੋਏ ਸੀ। ਮਿਲੇ ਪ੍ਰਤਾਪ ਵਸਾਈਆਂ ਧੰਨਾ ਬਦਭਾਗਾ, ਜਿਵੇਂ ਧੰਨੇ ਨੂੰ ਪ੍ਰਗਟ ਹੋ ਕੇ ਮਿਲੇ ਇਸੇ ਤਰ੍ਹਾਂ ਸਾਨੂੰ ਵੀ ਸਖਿਆਤ ਹੋ ਕੇ ਦਰਸ਼ਨ ਦਿਓ।
ਸਾਖ ਸੁਹਾਵਾ ਤਾਂ ਲੱਗੇ,
ਸਾਖ ਦਾ ਮਹੀਨਾ ਤੇ ਮਨੁੱਖਾ ਜਿਹੜਾ ਸਰੀਰ ਹੈ ਤਾਂ ਸੁਹਾਵਾ ਸੋਭ ਨੀਤ ਨੂੰ ਲੱਗੇ ਲੱਗਣਾ ਕਰਦਾ ਹੈ।
ਸੰਤ ਪਿਤਾ ਹਰ ਸੋ,
ਪਰਮਾਤਮਾ ਹਰੀ ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਲੇ ਕੋਈ ਸੰਤ ਭੇਟਾ ਮਿਲ ਜਾਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਕਿਤੇ ਉਹਨਾਂ ਰੱਬ ਦੇ ਪਿਆਰਿਆਂ ਰੰਗੀਆਂ ਹੋਈਆਂ ਦੀ ਸੰਗਤ ਮਿਲ ਜਾਵੇ, ਫਿਰ ਮਨੁੱਖਾ ਸਰੀਰ ਵੀ ਸਫਲ ਹੈ। ਆਹ ਬਾਰਾਂ ਮਹੀਨਿਆਂ ਵਿੱਚੋਂ ਬਸਾਖ ਦਾ ਮਹੀਨਾ ਵੀ ਸਫਲਾ ਬਣ ਜਾਂਦਾ ਤੇ ਸਾਰਾ ਸਮਾਂ ਹੀ ਮਨੁੱਖਾ ਜ਼ਿੰਦਗੀ ਦਾ ਸਫਲਾ ਬਣ ਜਾਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਹੁਕਮਨਾਮਾ ਸਾਹਿਬ ਦੇ ਰਾਹੀਂ ਅਤੇ ਬਾਰਾਂ ਮਾਹਾਂ ਦੀ ਪਾਵਨ ਪਵਿੱਤਰ ਗੁਰਬਾਣੀ ਵਿੱਚੋਂ ਬਸਾਖ ਦੇ ਮਹੀਨੇ ਦੁਆਰਾ ਸਾਨੂੰ ਬਖਸ਼ੇ ਨੇ। ਗਰੀਬ ਨਵਾਜ਼ ਸਤਿਗੁਰੂ ਦੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪ੍ਰਲੋਕ ਸਹੇਲੇ ਹੋ ਸਕੀਏ। ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ, ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ। ਆਓ ਅੰਤਲੀਆਂ ਪੰਗਤੀਆਂ ਪੜ ਕੇ ਇੱਥੇ ਵਿਸਰਾਮ ਦੇਈਏ ਜੀ।
ਨਾਨਕ ਕੀ ਪ੍ਰਭ ਬੇਨਤੀ।